ਦੁਵੇਰਾ ਇੱਕ ਬੇਰ ਸ੍ਰੀ ਗੁਰੂ ਗਏ ਗ੍ਰਾਮ ਹਰੀ ਕੇ ਥਾਨ ਪ੍ਰਥਮ ਬਾਸ ਤੈ ਕੁਛ ਕੀਓ ਪਹੁੰਚੇ ਮੇਲੀ ਜਾਨ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਕਰਮ ਸਤਿਕਾਰਯੋਗ ਜੁਗੋ ਜੁਗ ਅਟਲ ਲੋਕ ਪਰਲੋਕ ਦੇ ਰਾਖੇ ਦੀਨ ਦੁਨੀਆ ਦੇ ਮਾਲਕ ਦਸਾਂ ਪਾਤਸ਼ਾਹੀਆਂ ਕੇ ਆਤਮਕ ਸਰੂਪ ਸਾਹਿਬਾਨ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਡੇ ਭਾਗ ਆਪ ਗੁਰਸੰਗਤਾਂ ਦੇ ਜਿਨ੍ਹਾਂ ਆਪਣੇ ਨਿੱਤ ਦੇ ਨੇਮ ਅਨੁਸਾਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਅੱਜ ਪਾਵਨ ਪੋਹ ਦੀ ਪੰਚਮੀ ਦੇ ਪੁਰਬ ਨੂੰ ਮੁੱਖ ਰੱਖਦੇ ਹਾਂ ਆਪ ਜੀ ਹਾਜ਼ਰੀਆਂ ਭਰ ਰਹੇ ਹੋ ਕਾਫੀ ਸਮੇਂ ਤੋਂ ਬਹੁਤ ਪਿਆਰ ਸਹਿਤ ਸੰਤ ਜਨਾ ਮਿਲ ਕਰ ਜਸ ਗਾਇਓ ਕੋਟ ਜਨਮ ਕੇ ਦੁੱਖ ਗਵਾਇਓ ਜੋ ਚਾਹਤ ਸੋਈ ਮਨ ਪਾਇਓ ਹਰ ਕਿਰਪਾ ਹਰ ਨਾਮ ਦਿਵਾਇਓ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਪਾਵਨ ਦਰ ਤੇ ਬਾਣੀ ਦੇ ਰੱਬੀ ਬਾਣੀ ਕੀਰਤਨ ਦੇ ਵਿਚਾਰਾਂ ਦੇ ਢਾਡੀ ਵਾਰਾਂ ਦੇ ਪ੍ਰਵਾਹ ਚੱਲ ਰਹੇ ਸਨ ਆਪ ਗੁਰਸੰਗਤਾਂ ਬਹੁਤ ਹੀ ਪਿਆਰ ਸਹਿਤ ਕਾਰਜਾ ਸਰਵਣ ਕੀਤਾ ਲੜੀਵਾਰ ਜੋ ਪ੍ਰਕਰਨ ਚੱਲ ਰਹੇ ਨੇ ਜੋ ਇਤਿਹਾਸ ਮਰਿਆਦਾ ਅਨੁਸਾਰ ਉਹ ਆਪ ਜੀ ਸਰਵਣ ਕਰ ਰਹੇ ਸੋ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿਚ ਭਾਈ ਕੇਦਾਰੀ ਜੀ ਨੇ ਹਾਜ਼ਰੀਆਂ ਭਰੀਆਂ ਅਰਦਾਸ ਕੀਤੀ ਮਹਾਰਾਜ ਕਿਰਪਾ ਕਰੋ ਇਹ ਸੰਸਾਰ ਇਹ ਜਗਤ ਕਾਮ ਕ੍ਰੋਧ ਇਨ੍ਹਾਂ ਵਿਕਾਰਾਂ ਵਿਚ ਖਚ ਤੇ ਮਹਾਰਾਜ ਮੈਨੂੰ ਭੈ ਲਗਾ ਆਪ ਜੀ ਮੈਨੂੰ ਬਚਾ ਲਓ ਉਸ ਵੇਲੇ ਮੇਰੇ ਸਾਹਿਬ ਨੇ ਕਿਰਪਾ ਕੀਤੀ ਆਖਿਆ ਭਾਈ ਕੇਦਾਰੀ ਜਿਵੇਂ ਜੰਗਲ ਨੂੰ ਅੱਗ ਲੱਗ ਜਾਏ ਤੇ ਹਿਰਨ ਜਿਹੜਾ ਨਾ ਦੌੜ ਕੇ ਆਪਣਾ ਬਚਾ ਕਰਦਾ ਕਿਸੇ ਦਰਿਆ ਵਿਚ ਛਾਲ ਮਾਰ ਦਿੰਦਾ ਤੇ ਉਹਨੂੰ ਠੰਡ ਪ੍ਰਾਪਤ ਹੁੰਦੀ ਇਸ ਤਰ੍ਹਾਂ ਭਾਈ ਸੰਸਾਰ ਤਪ ਰਿਹਾ ਤੇ ਜਦੋਂ ਆਪਾਂ ਇਸ ਜਾਗਰ ਦੇ ਵਿਚੋਂ ਸਾਧ ਸੰਗਤ ਵਿਚ ਆਵਾਂਗੇ ਨਾ ਗੁਰਸੰਗਤ ਵਿਚ ਚੱਲ ਕਰਕੇ ਇੱਥੇ ਗੁਰ ਸ਼ਬਦ ਦਾ ਅਭਿਆਸ ਕਰਾਂਗੇ ਤੇ ਸਾਨੂੰ ਮਨ ਦਾ ਟਿਕਾ ਪ੍ਰਾਪਤ ਹੋਵੇਗਾ ਸ਼ਾਂਤੀ ਮਿਲੇਗੀ ਠੰਡ ਮਿਲੇਗੀ ਤੇ ਕਿਰਪਾ ਕੀਤੀ ਮਹਾਰਾਜ ਨੇ ਕਿ ਭਾਈ ਸਾਧ ਸੰਗਤ ਕਰਿਆ ਕਰੋ ਗੁਰਸੰਗਤ ਵਿਚੋਂ ਸਭ ਵਡਿਆਈਆਂ ਮਿਲਦੀਆਂ ਫਿਰ ਮਹਾਰਾਜ ਜੀ ਦੇ ਚਰਨਾਂ ਵਿਚ ਭਾਈ ਦੀਪਾ ਭਾਈ ਬੁੱਲਾ ਭਾਈ ਨਾਰਾਇਣ ਜੀ ਇਹ ਚੱਲ ਕਰਕੇ ਆਏ ਇਨ੍ਹਾਂ ਗੁਰੂ ਚਰਨਾਂ ਵਿਚੋਂ ਬਖਸ਼ਿਸ਼ਾਂ ਲਈਆਂ ਬਹੁਤ ਪ੍ਰਕਾਰ ਅਰਦਾਸਾਂ ਬੇਨਤੀਆਂ ਕੀਤੀਆਂ ਮਹਾਰਾਜ ਸਾਡਾ ਭਲਾ ਕਰੋ ਜਨਮ ਮਰਨ ਤੋਂ ਰਹਿਤ ਕਰ ਦੋ ਮਹਾਰਾਜ ਕਹਿਣ ਲੱਗੇ ਭਾਈ ਭਗਤੀ ਕਰੋ ਨਾਮ ਜਪਿਆ ਕਰੋ ਕਹਿਣ ਲੱਗੇ ਸਤਿਗੁਰ ਸਾਨੂੰ ਨਹੀਂ ਪਤਾ ਭਗਤੀ ਕੀ ਹੁੰਦੀ ਏ ਮਹਾਰਾਜ ਸਤਿਗੁਰਾਂ ਨੇ ਕਿਰਪਾ ਕੀਤੀ ਬਹੁਤ ਪਿਆਰ ਤੋਂ ਸਮਝਾਉਣਾ ਕੀਤਾ ਕਿ ਭਾਈ ਬ੍ਰਹਮਾ ਜੀ ਵੱਲੋਂ ਸੰਸਾਰ ਨੂੰ ਸਾਜਿਆ ਪਰ ਉਹ ਆਪ ਇਸ ਮੋਹ ਮਾਇਆ ਮਮਤਾ ਵਿਚ ਗੁਲਤਾਨ ਹੋ ਗਿਆ ਸੋ ਇਸ ਤਰ੍ਹਾਂ ਪਰਮੇਸ਼ਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵੱਲੋਂ ਫਿਰ ਰਹਿਮਤਾਂ ਹੋਈਆਂ ਉਸ ਦਾਤਾ ਜੀ ਦੇ ਵੱਲੋਂ ਯੋਗ ਇਸ ਤਰ੍ਹਾਂ ਚਾਰ ਪ੍ਰਕਾਰ ਤੋਂ ਇਹ ਚਾਰ ਪ੍ਰਕਾਰ ਦੀ ਅਵਸਥਾ ਪਰਮੇਸ਼ਰ ਨੇ ਬਣਾਈ ਕਿ ਜਿਹਦੇ ਵਿਚੋਂ ਯੋਗ ਗਿਆਨ ਤੇ ਅੱਗੇ ਫਿਰ ਭਗਤੀ ਤੇ ਪਹੁੰਚਣਾ ਹੈ ਇਹਨਾਂ ਸਾਰਿਆਂ ਦਾ ਵਿਸਥਾਰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ ਕੀਤਾ ਤੇ ਪਿਆਰ ਸਹਿਤ ਇਹਨਾਂ ਸਭਨਾਂ ਨੇ ਸਰਵਣ ਕੀਤਾ ਤੇ ਭਗਤੀ ਦੇ ਤੱਤ ਭਾਵ ਸਮਝਾਏ ਕਿ ਭਾਈ ਅਸਲ ਆਪਾਂ ਇਸ ਮਾਤ ਲੋਕ ਤੇ ਭਗਤੀ ਕਰਨ ਵਾਸਤੇ ਨਾਮ ਸਿਮਰਨ ਵਾਸਤੇ ਆਏ ਹਾਂ ਇਹ ਰਹਿਮਤਾਂ ਕੀਤੀਆਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੇ, ਚਾਰਾਂ ਪੰਜਾਂ ਗੁਰਸਿੱਖਾਂ ਨੇ, ਭਾਈ ਮੱਲੂ ਸਾਈ ਆਦਿਕ ਮਹਾਰਾਜ ਜੀ ਦੇ ਚਰਨਾਂ ਦਾ ਆਨੰਦ ਮਾਣਿਆ। ਅਗਲਿਆਂ ਪ੍ਰਕਰਨਾਂ ਨਾਲ ਸਾਰੇ ਸਾਂਝ ਪਾਈਏ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਗੁਰ ਇਤਿਹਾਸ ਨਾਲ ਜੁੜਦੇ ਹਾਂ, ਪਿਆਰ ਸਾਹਿਤ ਉਚਾਰਨ ਕਰੀਏ, ਸਤਨਾਮ
ਆਏ ਗੁਰੂ ਸਾਹਿਬ ਜੀਓ,
ਸਤਨਾਮ
ਆਏ ਗੁਰੂ ਸਾਹਿਬ ਜੀਓ, ਦੁਹਰਾ ਇੱਕ ਬੇਰ ਸ੍ਰੀ ਗੁਰ ਗਏ ਗ੍ਰਾਮ ਹਰੀ ਕੇ ਥਾਨ।
ਇੱਕ ਸਮੇਂ ਗੁਰੂ ਅੰਗਦ ਦੇਵ ਮਹਾਰਾਜ ਕਿਰਪਾਲੂ ਦਾਤਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪਿੰਡ ਹਰੀ ਕੇ ਪਹੁੰਚੇ ਹਨ।
ਪ੍ਰਥਮ ਬਾਸ ਤੈ ਕੁਛ ਕੀਓ ਪਹੁੰਚੇ ਮੇਲੀ ਧਿਆਨ।
ਜਦੋਂ ਮਹਾਰਾਜ ਇਸ ਪਿੰਡ ਵਿਚ ਪਹੁੰਚੇ ਤੇ ਪਹਿਲਾਂ ਵੀ ਸਤਿਗੁਰ ਥੋੜਾ ਸਮਾਂ ਆਪਣਾ ਇਸ ਹਰੀਕੇ ਨਗਰ ਵਿਚ ਵਾਸਾ ਕੀਤਾ ਸੀ, ਤੇ ਜਦੋਂ ਹੁਣ ਮਹਾਰਾਜ ਫਿਰ ਇਸ ਨਗਰ ਵਿਚ ਪਹੁੰਚੇ ਤੇ ਜਿਹੜੇ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਪਹਿਲਾਂ ਗੁਰੂ ਬਣਨ ਤੋਂ ਪਹਿਲਾਂ ਇਸ ਨਗਰ ਵਿਚ ਵਾਸਾ ਕੀਤਾ ਭਾਈ ਲਹਿਣਾ ਜੀ ਦੇ ਸਰੂਪ ਵਿਚ, ਤੇ ਜਿਹੜੇ ਫਿਰ ਨਾਲ ਦੇ ਖੰਮ ਮੇਲੀ ਸਨ ਰਹਿਣ ਵਾਲੇ ਨਗਰ ਦੇ, ਉਹ ਆ ਕੇ ਮਿਲੇ ਹਨ।
ਕਿਉਂ ਪਈ ਡੇਰਾ ਕਰਿਓ ਗਾਮ ਤਿਸ ਜਾਏ, ਜਿਨਕੇ ਸੰਗ ਸਿੱਖ ਸਮਦਾਏ।
ਬਹੁਤ ਵੱਡੀ ਭਾਰੀ ਗਿਣਤੀ ਦੇ ਵਿਚ ਨਾਮ ਅਭਿਆਸੀ ਐਸੇ ਜਨ ਜਿਹੜੇ ਗੁਰੂ ਚਰਨਾਂ ਵਿਚੋਂ ਸੁਖ ਲੈਣ ਵਾਸਤੇ, ਆਨੰਦ ਮਾਣਨ ਵਾਸਤੇ ਆਉਂਦੇ ਨੇ, ਵਡਿਆਈਆਂ ਲੈਣ ਵਾਸਤੇ ਆਉਂਦੇ ਨੇ, ਉਹ ਜਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਨਾਲ ਨੇ, ਤੇ ਮਹਾਰਾਜ ਜੀ ਨੇ ਸਿੱਖਾਂ ਸਹਿਤ ਆਪਣੇ ਪਿਆਰਿਆਂ ਸਿੱਖਾਂ ਸਹਿਤ ਇਸ ਹਰੀਕੇ ਨਗਰ ਵਿਚ ਵਾਸਾ ਕੀਤਾ।
ਸੁਣ ਸੁਣ ਮਹਿਮਾ ਨਰ ਬਿਸਮਾਏ, ਸ੍ਰੀ ਨਾਨਕ ਗਾਦੀ ਇਨ ਪਾਏ।
ਤੇ ਸਾਰੇ ਲੋਕ ਜਿਹੜੇ ਨਾ ਉਹ ਹੈਰਾਨ ਹੋ ਗਏ, ਉਹ ਕਹਿ ਰਹੇ ਸਨ ਕਿ ਇਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾਲੂ ਦਾਤਾ ਜੀ ਦੀ ਗੁਰਤਾ ਗੱਦੀ ਮਿਲ ਗਈ ਹੈ, ਇਹ ਵੱਡੀ ਵਡਿਆਈ ਦੇ ਮਾਲਕ ਬਣ ਗਏ ਨੇ। ਜਿਹੜੇ ਲੋਕ ਨਾਲ ਰਹਿਣ ਵਾਲੇ ਸਨ, ਉਹ ਜਦੋਂ ਹੁਣ ਕਰੀ ਕੇ ਪਿੰਡ ਦੇ ਲੋਕ ਗੱਲਾਂ ਸੁਣਦੇ ਨੇ, ਵਡਿਆਈਆਂ ਸੁਣਦੇ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀਆਂ, ਤੇ ਇਕਦਮ ਹੈਰਾਨ ਹੋ ਜਾਂਦੇ ਨੇ ਕਿ ਇਨ੍ਹਾਂ ਨੂੰ ਕਿਸ ਤਰ੍ਹਾਂ ਇਹ ਵੱਡੀ ਵਡਿਆਈ ਮਿਲ ਗਈ। ਇਹ ਦੂਜੇ ਸਤਿਗੁਰ ਪ੍ਰਗਟ ਹੋਏ ਨੇ।
ਮੇਲੀ ਹੁਤੇ ਮਿਲੇ ਸਭ ਆਏ, ਕਰ ਬੰਧਨ ਬੈਠੇ ਸਮਝਾਏ।
ਤੇ ਹੁਣ ਜਿਹੜੇ ਅਕਸਰ ਸ਼ਰੀਕਾ ਬਲਾਦਰੀ ਮੇਲੀ ਹੁੰਦੇ ਨੇ ਨਾ, ਬਹੁਤਿਆਂ ਦੇ ਵਿਚ ਪਿਆਰ ਵੀ ਹੁੰਦਾ ਤੇ ਕਈ ਈਰਖਾਲੂ ਵੀ ਹੁੰਦੇ ਨੇ, ਈਰਖਾ ਵੀ ਕਰਦੇ ਨੇ। ਕੋਈ ਐਸੀ ਇੱਕ ਅੱਧੀ ਗੱਲ ਹੋਵੇਗੀ, ਉਹਨੂੰ ਫੜ ਲਿਆ ਤੇ ਅੰਦਰ ਦਵੈਤਾ ਭਾਵ ਚੱਲਦਾ ਰਿਹਾ। ਹਮੇਸ਼ਾ ਭਾਈ ਇੱਕ ਅੱਧੀਆਂ ਦੋ ਚਾਰ ਪੰਜ ਗੱਲਾਂ ਨੂੰ ਛੱਡ ਦੋ, ਤੇ ਜਿਹੜੀਆਂ 95-90 ਗੱਲਾਂ ਨੇ ਨਾ ਉਹਨਾਂ ਨੂੰ ਫੜ ਲਓ। 4-5 ਗੱਲਾਂ ਦੇ ਨਾਲ ਅਸੀਂ ਪਿਛਾਂ ਹੋ ਜਾਵਾਂਗੇ, ਪਰ 90-95 ਗੱਲਾਂ ਨਾਲ ਜੁੜ ਜਾਵਾਂਗੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਸਾਡੀ ਸਾਂਝ ਬਣ ਜਾਏਗੀ। ਤੇ ਹੁਣ ਐਸੇ ਲੋਕ ਵੀ ਨੇ ਜਿਹੜੇ ਮਹਾਰਾਜ ਨਾਲ ਈਰਖਾ ਵੀ ਕਰਦੇ ਸਨ, ਐਸੇ ਵੀ ਸਨ, ਪਰ ਬਹੁਤ ਜਿਹੜੇ ਸ਼ਰਧਾ ਭਾਵਨਾ ਵਾਲੇ ਉਹ ਚੱਲ ਕੇ ਆਏ ਮਹਾਰਾਜ ਜੀ ਦੇ ਚਰਨਾਂ ਵਿਚ ਬੈਠੇ।
ਉੱਤੇ ਹਰੀ ਕੇ ਤੈ ਸਰਦਾਰਾ, ਤਿੰਨ ਵੀ ਸੁਣ ਕਰ ਸੁਜਾ ਸੀ ਉਦਾਰਾ।
ਹਰੀ ਕੇ ਕਈ ਸਰਦਾਰ ਸਨ, ਉਨ੍ਹਾਂ ਦੇ ਕੰਨੀ ਵੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਨਾ ਜਸ ਪਿਆ। ਜਦੋਂ ਉਹਨਾਂ ਜਸ ਸੁਣਿਆ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ,
ਕਰਾਮਾਤ ਸਾਹਿਬ ਗੁਰ ਭਏ ਪੂਰਬ ਵਸਤੂ ਤੇ ਜੋ ਗਏ,
ਇਹਨਾਂ ਨੂੰ ਪਤਾ ਲੱਗਾ ਕਿ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਰਾਮਾਤ ਸਾਹਿਬ, ਇਹ ਸਾਰੀਆਂ ਹੀ ਬਖਸ਼ਿਸ਼ਾਂ ਜਿਹੜੀਆਂ ਨੇ ਇਹਨਾਂ ਕੋਲ ਆ ਗਈਆਂ ਨੇ। ਇਹਨਾਂ ਇਸ ਤਰ੍ਹਾਂ ਜਿਹੜੇ ਪਹਿਲਾਂ ਰਹਿ ਰਹੇ ਸਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕੋਲ, ਇਹ ਸਰਦਾਰ ਕਹਿ ਰਹੇ ਨੇ ਸਦਕੇ ਸਤਿਗੁਰੂ ਕਰਾਮਾਤ ਸਾਹਿਬ ਤੋਂ ਗਏ ਨੇ।
ਮਿਲਨ ਹੇਤ ਸੋ ਵੀ ਚਲ ਆਇਓ, ਸੁਧ ਹਿਤ ਮਾਨਵ ਪ੍ਰਥਮ ਪਠਾਇਓ।
ਤੇ ਮਿਲਣ ਵਾਸਤੇ ਇਸ ਸਰਦਾਰ ਦਾ ਵੀ ਮਨ ਕੀਤਾ ਕਿ ਮੈਂ ਵੀ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਮਿਲਾਂ। ਮਿਲਣ ਤੋਂ ਪਹਿਲਾਂ ਆਉਣ ਤੋਂ ਇਹਨੇ ਆਪਣੇ ਸੇਵਾਦਾਰਾਂ ਨੂੰ ਭੇਜਿਆ ਕਿ ਜਾ ਕਰਕੇ ਭਾਈ ਪਤਾ ਕਰੋ।
ਸ੍ਰੀ ਅੰਗਦ ਤਿੰਨ ਕੀ ਗੱਤ ਜਾਨੀ, ਅਦਕ ਪਦਾਰਥ ਤੇ ਬਦ ਮਾਨੀ।
ਸਾਨੂੰ ਗੁਰੂ ਅੰਗਦ ਦੇਵ ਮਹਾਰਾਜ ਜੋ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਸਤਿਗੁਰਾਂ ਨੇ ਗੱਤ ਜਾਣ ਲਈ ਇਹ ਸਰਦਾਰ ਦੀ ਕਿ ਇਹਦੇ ਅੰਦਰ ਕੀ ਵਸਿਆ। ਜਿਹੜਾ ਧਨ ਪਦਾਰਥਾਂ ਮਾਇਆ ਧਨ ਪਦਾਰਥਾਂ ਕਰਕੇ ਬਹੁਤ ਵੱਡਾ ਅਭਿਮਾਨੀ ਬਣਿਆ ਏ।
ਯਾ ਤੇ ਇੱਕ ਪੰਘੂੜਾ ਲਿਆਇਓ, ਇਸ ਬੈਠਣ ਕੇ ਹੇਤ ਦਸਾਇਓ।
ਮਹਾਰਾਜ ਅਭਿਮਾਨੀ ਸਰਦਾਰ ਆ ਰਿਹਾ, ਇਹਦੇ ਵਾਸਤੇ ਨਾ ਪਹਿਲਾਂ ਹੀ ਇੱਕ ਪੰਘੂੜਾ ਸੇਵਾਦਾਰਾਂ ਨੂੰ ਕਹਿ ਕੇ ਨਾ ਇੱਕ ਪੰਘੂੜਾ ਮੰਗਾ ਲਿਆ। ਪੰਘੂੜੇ ਦਾ ਅਰਥ ਹੁੰਦਾ ਕਿ ਇੱਕ ਮੂੜਾ ਜਾਂ ਪੀੜਾ, ਇਹ ਸਰਦਾਰ ਦੇ ਬੈਠਣ ਵਾਸਤੇ ਪਹਿਲਾਂ ਹੀ ਸਤਿਗੁਰਾਂ ਨੇ ਮੰਗਵਾ ਲਿਆ।
ਦਾਸ ਆਨ ਤਤਕਾਲ ਬਿਛਾਵਾ, ਕਿਤਨੇ ਮੈਂ ਚਲ ਕਰ ਸੋ ਆਵਾ।
ਇਹ ਸੇਵਕ ਉਸ ਵੇਲੇ ਬੇਬਲ ਨੇ ਕਿ ਗੁਰੂ ਅੰਗਦ ਸਾਹਿਬ ਮਹਾਰਾਜ ਹੁਕਮ ਕਰਨ ਤੇ ਅਸੀਂ ਉਹਨਾਂ ਨੂੰ ਮੰਨ ਲਈਏ, ਗੁਰੂ ਕਾ ਬਚਨ ਆਪਣੇ ਜੀਵਨ ਅੰਦਰ ਧਾਰਨ ਕਰ ਲਈਏ। ਉਸ ਵੇਲੇ ਉਹ ਪੰਘੂੜਾ ਮੂੜਾ ਲਿਆਂਦਾ ਗਿਆ ਤੇ ਵਿਛਾ ਦਿੱਤਾ ਗਿਆ।
ਦਾਸ ਆਨ ਤਤਕਾਲ ਬਿਛਾਵਾ, ਕਿਤਨੇ ਮੈਂ ਚਲ ਕਰ ਸੋ ਆਵਾ। ਏਤਕ ਸੰਗ ਲੋਕ ਤੈ ਆਏ, ਸਭਨ ਦੇਖ ਕੇ ਸੀਸ ਨਿਵਾਏ।
ਇਸ ਤਰ੍ਹਾਂ ਹੁਣ ਕਈ ਹੋਰ ਲੋਕ ਵੀ ਇਸ ਸਰਦਾਰ ਦੇ ਨਾਲ ਚੱਲ ਕਰਕੇ ਆਏ ਤੇ ਹੋਰ ਜਨ ਵੀ ਜਿਹੜੇ ਆ ਰਹੇ ਨੇ ਨਾ, ਉਹ ਸਾਰੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ ਮੱਥਾ ਟੇਕਦੇ ਨੇ।
ਤਿਨ ਮੈਂ ਮਾਨੀ ਜੋ ਸਰਦਾਰ, ਨਹੀਂ ਪੰਘੂਰੇ ਵਿਸ਼ ਪਗ ਧਾਰ।
ਇਹਨਾਂ ਵਿਚ ਜਿਹੜਾ ਅਭਿਮਾਨੀ ਇਹ ਸਰਦਾਰ ਏ ਨਾ, ਇਹਨੇ ਪੰਘੂੜੇ ਵੱਲ ਵੇਖਿਆ ਹੀ ਨਹੀਂ, ਉਸ ਮੂੜੇ ਵੱਲ ਨਿਗਾਹ ਹੀ ਨਾ ਮਾਰੀ ਕਿ ਇਹ ਮੇਰੇ ਵਾਸਤੇ ਸਤਿਗੁਰਾਂ ਨੇ ਮੰਗਾਇਆ। ਉਹਦੇ ਵੱਲ ਰਤਾ ਭਰ ਵੀ ਇਸ ਅਭਿਮਾਨੀ ਸਰਦਾਰ ਨੇ ਨਾ ਵੇਖਿਆ।
ਸ੍ਰੀ ਗੁਰ ਤਰੇ ਪਰਯੰਤ ਨਿਹਾਰਾ, ਤਰੇ ਨਾ ਬੈਠੋ ਇਮ ਜਿਮ ਜੀਏ ਧਾਰਾ।
ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਪਲੰਗ ਤੇ ਸਨ ਤੇ ਇਹਦੇ ਮਨ ਵਿਚ ਸੀ ਕਿ ਮੈਂ ਥੱਲੇ ਨਹੀਂ ਬੈਠਣਾ, ਕਿ ਸਾਰੇ ਥੱਲੇ ਬੈਠੇ ਨੇ, ਗੁਰੂ ਅੰਗਦ ਸਾਹਿਬ ਨੂੰ ਮੱਥਾ ਟੇਕਦੇ ਨੇ, ਚਰਨਾਂ ਵਿਚ ਬੈਠਦੇ ਨੇ, ਤੇ ਮਨ ਵਿਚ ਇਹਨੇ ਧਾਰਿਆ ਸੀ ਮੈਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਥੱਲੇ ਨਹੀਂ ਬੈਠਾਂਗਾ।
ਜਾਏ ਸਿਰਾਣੇ ਕੀ ਦਿਸ਼ ਬੈਠਾ, ਸਰਦਾਰੀ ਕੋ ਮਨ ਅਮੈਠਾ।
ਹੁਣ ਇਹ ਅਭਿਮਾਨੀ ਸਰਦਾਰ ਜਿਹੜਾ ਸੀ ਨਾ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਨਾ ਸਿਰਾਣੇ ਵਾਲੇ ਪਾਸੇ ਜਾ ਕੇ ਇਹ ਬੈਠ ਗਿਆ। ਇਹਨਾਂ ਇਹਨੂੰ ਗਮਾਨ, ਹੁਣ ਉਹ ਜਿਹੜਾ ਪਦਾਰਥਾਂ ਦਾ ਅਭਿਮਾਨ ਸੀ ਨਾ, ਉਹੀ ਅਭਿਮਾਨ ਮਰ ਗਿਆ। ਰਤਾ ਭਰ ਵੀ ਇਹਦੇ ਕੋਲੋਂ ਅਦਬ ਸਤਿਕਾਰ ਨਾ ਹੋਇਆ ਤੇ ਸਤਿਗੁਰਾਂ ਦੇ ਸਰਾਣੇ ਵੱਲ ਜਾ ਕੇ ਬੈਠ ਗਿਆ।
ਮੂਰਖ ਮੈਂ ਜਾਨੀ ਬਦਿਆਏ, ਮੈਂ ਸਰਦਾਰ ਲਖੈ ਗਰਬਾਏ।
ਮੂਰਖ ਨੇ ਵਡਿਆਈ ਨਹੀਂ ਜਾਣੀ, ਅਭਿਮਾਨੀ ਨਹੀਂ ਸਮਝਿਆ ਕਿ ਵੱਡਿਆਂ ਦਾ ਸਤਿਕਾਰ ਕਿਸ ਤਰ੍ਹਾਂ ਕਰਨਾ ਹੈ। ਇਸ ਲਈ ਭਾਈ ਜਿਹੜੇ ਵੱਡੇ ਬਜ਼ੁਰਗ, ਉਹਨਾਂ ਦਾ ਸਤਿਕਾਰ ਰੱਖਣਾ, ਗੁਰੂ ਦਾ ਸਤਿਕਾਰ ਰੱਖਣਾ, ਇਹ ਸਾਡਾ ਸਭਨਾ ਦਾ ਫਰਜ਼ ਬਣਦਾ। ਹਮੇਸ਼ਾ ਸਭਨਾ ਦੇ ਸਤਿਕਾਰ ਭਾਵਨਾ ਨੂੰ ਮੁੱਖ ਰੱਖਦੇ ਹਾਂ ਕਿ ਸਾਡੇ ਵੱਲੋਂ ਕਿਸੇ ਦਾ ਨਿਰਾਦਰ ਨਾ ਹੋਵੇ, ਬੇਅਦਬੀ ਨਾ ਹੋਵੇ, ਆਪਣੇ ਅਭਿਮਾਨ ਦੇ ਵਿਚ ਨਾ ਡੁੱਬੇ ਰਹੀਏ। ਹੁਣ ਇਹ ਅਭਿਮਾਨੀ ਆਪਣੇ ਮਾਣ ਬਾਹਰੀ ਪਦਾਰਥਾਂ ਦੇ ਵਿਚ ਇਹਨਾਂ ਗੁਲਤਾਨ ਹੋਇਆ, ਇਹਦੇ ਕੋਲੋਂ ਸਤਿਕਾਰ ਨਾ ਬਣ ਆਇਆ।
ਮੈਂ ਸਰਦਾਰ ਲਖੈ ਗਰਬਾਏ,
ਇਸ ਤਰ੍ਹਾਂ ਆਪਣਾ ਹੀ ਹੋਕਾ ਲਾਂਦਾ ਕਿ ਮੈਂ ਸਰਦਾਰ ਹਾਂ, ਮੈਂ ਵੱਡਾ ਹਾਂ, ਇਸੇ ਹੰਕਾਰ ਵਿਚ ਡੁੱਬਿਆ ਏ।
ਸ੍ਰੀ ਗੁਰ ਭਿਖ ਤੂਸ਼ਣ ਹੀ ਥਾਨੀ, मेली जान न कछु बखानी।
गुरु अंगद साहब महाराज टोपी कर रहे कुछ ना बोले, अपना मेली जानिया के भाई साडे नाल रहण वाला है, इस करके रता पर भी इन कुछ ना आखिया।
बैठ करी कर गमने ओ मूड, मैं मां लखी न गुन गन गूड।
कुछ समा बैठा एक अद्धी घड़ी ते बैठ करके चला गया रता पर भी। गुरु अंगद साहब महाराज जी दी इस मूर्ख सरदार ने वड्याई ना जानी, महिमा ना जानी, ते रता पर महिमा ना जानी, ऐसे तरह खाली आया ते खाली ही गुरु साहब जी कोलों चला गया।
पीछे सिखन गुर संग कहो, ए तो अत मूर्ख ही लयो।
पीछे फिर गुरसिखा ने ना गुरु अंगद साहब महाराज नू बचन कह के गुरु अंगद साहब महाराज सतगुरु पातशाह जी ए ते मूर्ख ही रहा, महाराज सतगुरु सचे पातशाह इन्हे तुहाडा रता पर भी सत्कार नहीं किया। सिख इस तरह गुरु अंगद साहब जी नू आखदे ने,
उचित अमन पर बैठन हिया, पुन न पंगूड़े की दिश लहा।
गुरसिख कह लगे गुरु अंगद साहब महाराज इस सरदार वास्ते उचित सी के ए आप जी दे कोल आके धरती ते बैठ जांदा, पुंजे विश्राम करदा, फिर महाराज तुसी एदे वास्ते पंगूड़ा मंगाया, मूड़ा मंगाया सी के एदे उपर बैठदा। इन्हे रता पर भी उस पंगूड़े वाल नहीं वेख्या, ना महाराज ए नीचे धरती ते बैठा है।
बरजत बरजत जाए सिराने, बैठियो कुछ ना अदाए बजाने।
महाराज जी ते रोकदिया रोकदिया आप जी दे सराने वाले पासे जाके बैठ गया। एदे विच महाराज गुरु अंगद साहब महाराज हुण सिख बेनतियां कर रहे सन, प्यारे कह रहे सन के भाई महाराज जी ने रता पर भी तुहाडा अदब सत्कार नहीं किया, जिस मर्यादा अनुसार गुरु किसे महान तपीशर कोल जाना है ओदा पहला सानू अदब भाव सत्कार सिखना पाएगा, पर इन्हे रता पर भी महाराज आप जी का अदब नहीं किया।
सुन श्री अंगद सहज सुभाए, बाक बखानियो सबन सुनाए।
गुरु अंगद साहब महाराज हुण गुरसिखा दियां भावना ने उन्हां गुरसिखा दी श्रद्धा भावना नूं मुख रखदियां वचन कहे।
पलंग पंगूड़ा कछु ना रहो, अब तो इनको सब हिन दयो।
महाराज कहन लगे के जेड़ा पलंग पंगूड़े ते अदब सत्कार भाव नाल नहीं बैठा ते दाता जी कहंदे हुण इहदा कोई पलंग पंगूड़ा रह ही नहीं गा जाना, ए सारा ही बिणस जावेगा।
करन बेद भी बदियन केरी, नास बेद कर बडो बदेरी।
महाराज कह रहे सन गुरसिखो के जेड़ी वड्या दी बेदबी वड्या दा निरादर करना, ए निरादर जेड़ा है ना सारा कुछ ही नाश कर देंदा। भगती शक्ति जो अपना जाप तप हुंदा ए सारा विंस जांदा है जदों कोई वड्या दा अदब सत्कार ना करे।
वड्यान को थाने सदमाना, सो जानो ए होए महाना।
जेड़ा वड्या दा सत्कार करदा है अदब भाव नाल बैठदा है ते ऐसा जानो के ओदा अदब सत्कार जेड़ा ना दुनिया ते वधदा जांदा है। ओदा जस सारे जगत ते वधेगा के जेड़ा अदब प्यार प्रेम भावना नाल अपने जीवन विच सत नूं धारण करेगा, अदब भाव करेगा, ओदा दिन प्रति खारजा इस दुनिया ते वधेगा।
तब ते कटत कटत कट गए, मैं उपसे सो विनाशी पए।
उस दिन तो जदों ए बचन गुरु अंगद साहब महाराज ने गुरसिखा नाल सांझे कीते ਇਹ ਸਰਦਾਰ ਦਾ ਜਿਹੜਾ ਆਦਰ ਸਤਿਕਾਰ ਉਹ ਘਟਦਾ ਗਿਆ। ਵੱਡੀਆਂ ਵਡਿਆਈਆਂ ਜੋ ਮਾਲਕ ਵੱਲੋਂ ਮਿਲੀਆਂ, ਧਨ ਪਦਾਰਥ ਮਿਲੇ, ਉਸ ਦਿਨ ਤੋਂ ਘਟਦੇ ਘਟਦੇ ਇੱਕ ਦਿਨ ਸਾਰੇ ਹੀ ਖਤਮ ਹੋ ਗਏ।
ਇਸ ਪ੍ਰਕਾਰ ਗੁਰ ਫੇਰਾ ਪਾਏ, ਬਹੁਲ ਖੰਡੂਰ ਬਿਰਾਜੇ ਆਏ।
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਬਹੁਤਿਆਂ ਨੂੰ ਸੁਖ ਆਨੰਦ ਦਾ ਵਾਲਾ ਜੀਵਨ ਬਖਸ਼ ਕਰਕੇ ਆਦਮ ਭਾਵ ਸਤਿਕਾਰ ਕਰਨਾ ਸਿਖਾ ਕਰ ਮਹਾਰਾਜ ਇਸ ਹਰੀਕੇ ਨਗਰ ਤੋਂ ਮਹਾਰਾਜ ਆਪਣੇ ਨਗਰ ਖੰਡੂਰ ਸਾਹਿਬ ਸਤਿਗੁਰੂ ਜੀ ਚੱਲ ਕਰ ਆਏ।
ਸ੍ਰੀ ਅੰਗਦ ਨਿਤ ਬੇਪਰਵਾਹ, ਨੀਰ ਕਮਲ ਸਮ ਲੇਪ ਨਕਾਏ।
ਐਸੇ ਕਿਰਪਾਲੂ ਮਿਹਰਵਾਨ ਦਾਤਾ ਜੀ ਨੇ ਜਿਹੜੇ ਬੇਪਰਵਾਹ ਕਣ ਕਿ ਜਿਹੜੇ ਦੁਨਿਆਵੀ ਕੰਮਾਂ ਕਾਰਾਂ ਵਿਚ ਇਨ੍ਹਾਂ ਸਾਰਿਆਂ ਨੂੰ ਆਪਣੇ ਵਸ ਵਿਚ ਕੀਤਾ। ਜਿਸ ਤਰ੍ਹਾਂ ਜਲ ਕਮਲ ਦੇ ਵਿਚ ਨਿਰਲੇਪ ਰਹਿੰਦਾ, ਐਸੇ ਗੁਰੂ ਅੰਗਦ ਸਾਹਿਬ ਮਹਾਰਾਜ ਬੇਪਰਵਾਹ ਸਤਿਗੁਰ ਨੇ।
ਬੁਰੀ ਭਲੀ ਕੁਛ ਸੁਣੇ ਨਾ ਕਹਿ, ਆਪਣੇ ਪਰਚੇ ਮੈਂ ਨਿਤਰੈ।
ਨਾ ਬੁਰਾ ਸੁਣਨਾ, ਨਾ ਕਿਸੇ ਦਾ ਬੁਰਾ ਕਰਨਾ, ਬੁਰਾ ਭਲਾ ਕੀ ਹੋ ਰਿਹਾ ਇਸ ਵੱਲ ਨਿਗਾਹ ਹੀ ਨਾ ਲਾਣੀ ਤੇ ਆਪਣੇ ਵਿਚ ਪਰਚੇ ਰਹਿਣਾ, ਆਪਣੇ ਮਾਲਕ ਦੇ ਚਰਨਾਂ ਨਾਲ ਸਾਂਝ ਬਣਾਈ ਰੱਖਣੀ।
ਆਸ਼ਰਮ ਵਰਨ ਰੀਤ ਜੋ ਧਰੀ, ਸੋ ਗੁਰ ਸੰਗਤ ਕੋ ਮੈਂ ਕਰੀ।
ਜਿਹੜਾ ਭਾਈ ਹੁਣ ਆਸ਼ਰਮ ਕਰਮ ਕਾਂਡਾਂ ਵਿਚ ਉਲਝਿਆ ਹੋਇਆ, ਉਹ ਗੁਰੂ ਦੀ ਪ੍ਰਤੀਤ ਨੂੰ ਧਾਰਨ ਨਹੀਂ ਕਰ ਸਕਦਾ।
ਇੱਕ ਸਮਾਨ ਆਸ਼ਰਮ ਅਰ ਧਰਮ, ਸ੍ਰੀ ਗੁਰ ਕੋ ਇਨ ਤੇ ਨੇ ਭਰਮ।
ਹੁਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਨ੍ਹਾਂ ਆਸ਼ਰਮ ਧਰਮਾਂ ਦੇ ਵਿਚੋਂ ਨਿਰਭਰਮ ਨੇ, ਭਾਵ ਨਿਰਾਲੇ ਨੇ, ਸਾਰਿਆਂ ਵਿਚ ਰਹਿ ਰਹੇ ਨੇ, ਪਰ ਸਾਰਿਆਂ ਵਿਚ ਰਹਿੰਦੇ ਹੋਏ ਮੇਰੇ ਮਾਲਕ ਨਿਰਾਲੇ ਕੰਨ।
ਮਾਟੀ ਕੇ ਬਾਸਨ ਕੋ ਦੇਖ, ਮਿਲੇ ਨਾ ਕਰਮ ਜੋ ਕਰਤ ਵਿਸ਼ੇਖ।
ਹੁਣ ਜਿਹੜੇ ਬਾਹਰੀ ਲੋਕ ਸਨ ਨਾ, ਉਹ ਕਹਿਣ ਲੱਗੇ ਕਿ ਮਿੱਟੀ ਦਾ ਬਰਤਨ ਏ, ਇਹ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਵਾਲਾ ਰਤਾ ਭਰ ਵੀ ਬਾਹਰੀ ਲੋਕ ਜਿਹੜੇ ਸਨ ਨਾ ਕਰਮ ਕਾਂਡੀ, ਉਹ ਮੇਰੇ ਮਹਾਰਾਜ ਦਾ ਅਦਬ ਨਹੀਂ ਕਰਦੇ।
ਪ੍ਰੇਮ ਭਗਤ ਪਰਮੇਸ਼ਰ ਕੇਰੀ, ਉਪਦੇਸ਼ ਇਹ ਮੁਖ ਬਦੇਰੀ।
ਪਰ ਹੁਣ ਮਹਾਰਾਜ ਕਿਰਪਾਲੂ ਦਾਤਾ ਜੀ ਭਾਵੇਂ ਵੇਖੋ ਸਰੀਰ ਆਪਣੇ ਵਰਗੇ ਨੇ, ਪਰ ਇਨ੍ਹਾਂ ਸਰੀਰਾਂ ਦੇ ਵਿਚ ਜਿਹੜਾ ਸਰੀਰ ਮੇਰੇ ਗੁਰੂ ਅੰਗਦ ਸਾਹਿਬ ਨੂੰ ਮਿਲਿਆ, ਉਹਦੇ ਵਿਚ ਹਰ ਵੇਲੇ ਹਰ ਜਸ ਮਹਾਰਾਜ ਜੀ ਦੇ ਅੰਮ੍ਰਿਤ ਬਚਨਾਂ ਦੀ ਵਰਖਾ ਹੁੰਦੀ ਏ, ਅੰਮ੍ਰਿਤ ਦੇ ਪ੍ਰਵਾਹ ਚੱਲਦੇ ਨੇ, ਆਪਣੇ ਮੁਖ ਤੋਂ ਗੁਰੂ ਅੰਗਦ ਸਾਹਿਬ ਮਹਾਰਾਜ ਅੰਮ੍ਰਿਤ ਦੀ ਵਰਖਾ ਕਰ ਰਹੇ ਨੇ।
ਮੁਖ ਬਡੇਰੀ ਲੋਕ ਬੇਦ ਕੁਲ ਕਰਮ, ਬਡੇਰੀ ਲੋਕ ਬੇਦ ਕੁਲ ਕਰਮ ਪ੍ਰਚਾਰਾ, ਕਰੇ ਨਹੀਂ ਅਰ ਪੈ ਨਹੀਂ ਧਾਰਾ।
ਪਰ ਹੁਣ ਜਿਹੜਾ ਉਹ ਸਮੇਂ ਦਾ ਵਾਤਾਵਰਨ ਸੀ ਨਾ ਚਾਰ ਸਪੇਰੇ, ਉਹ ਭਾਈ ਵਿਪਰਮਈ ਜਿੰਨੇ ਕਰਮ ਕਾਂਡ ਸਨ ਨਾ ਉਹ ਸਾਰੇ ਚੱਲ ਰਹੇ ਸਨ, ਲੋਕ ਬੇਦ ਇਨ੍ਹਾਂ ਸਾਰੇ ਕਰਮਾਂ ਕਾਂਡਾਂ ਵਿਚ ਉਲਝੇ ਹੋਏ ਸਨ, ਜਿਸ ਕਰਕੇ ਨਾ ਮਾਲਕ ਦਾ ਭੈ ਕਰਨਾ, ਨਾ ਅੰਦਰ ਆਪਣੇ ਪਿਆਰ ਬਣਾਉਣਾ, ਤੇ ਨਾ ਹੀ ਮੇਰੇ ਮਾਲਕ ਦੇ ਸਤਿਕਾਰ ਵਾਲੇ ਪਾਸੇ ਪਾਉਣਾ।
ਯਾ ਤੇ ਲੋਕ ਸਮੀਪ ਨਾ ਆਵੇ, ਦੇਖ ਦੂਰ ਤੇ ਸੀਤ ਨਿਵਾਵੇ।
ਇਸ ਲਈ ਨਾ ਹੁਣ ਜਿਹੜੇ ਲੋਕ ਨੇ ਉਹ ਨੇੜੇ ਨਹੀਂ ਆਉਂਦੇ, ਤੇ ਦੂਰ ਤੋਂ ਹੀ ਨਮਸਕਾਰ ਕਰ ਦੇਣੀ, ਤੇ ਰਤਾ ਪਰ ਨੇੜੇ ਨਾ ਆਉਣਾ, ਨਾ ਸੀਸ ਨਿਵਾਣਾ, ਦੂਰੋਂ ਲੰਘਦਿਆਂ ਹੀ ਰਤਾ ਭਰ ਅਦੋ ਭਾਵ ਵਾਲੀ ਜਿਹੜੀ ਵਿਚਾਰ ਸੀ ਨਾ ਇਨ੍ਹਾਂ ਲੋਕਾਂ ਵਿਚ ਖੈ ਨਹੀਂ।
ਸੰਗਤ ਕਰੇ ਨਾ ਬੈਠੇ ਪਾਤ, ਸੁਣੇ ਨਾ ਬਚਨ ਭਾਗ ਘਟ ਜਾਤ।
ਭਾਈ ਜਿਹੜਾ ਅਦਬ ਸਤਿਕਾਰ ਇਨ੍ਹਾਂ ਗੁਰੂ ਮਾਲਕ ਜੀ ਦਾ, ਉਹ ਤਾਂ ਆਵੇਗਾ ਜੇ ਆਪਾਂ ਸਾਧ ਸੰਗਤ ਕਰਾਂਗੇ। ਗੁਰ ਸੰਗਤ ਦੇ ਵਿਚੋਂ ਇਹ ਸਾਰੀਆਂ ਬਖਸ਼ਿਸ਼ਾਂ ਮਿਲਦੀਆਂ ਨੇ, ਤੇ ਹੁਣ ਇਹ ਸੰਗਤ ਨਹੀਂ ਕਰਦੇ, ਤੇ ਜਿਸ ਕਰਕੇ
ਜਿਹੜੀਆਂ ਬਖਸ਼ਿਸ਼ਾਂ ਨੇ ਨਾ ਉਹ ਘਟਦੀਆਂ ਜਾ ਰਹੀਆਂ ਨੇ। ਸੋ ਇਸ ਕਰਕੇ ਭਾਈ ਗੁਰਸੰਗਤ ਵਿੱਚੋਂ ਸਭ ਬਖਸ਼ਿਸ਼ਾਂ ਮਿਲਦੀਆਂ ਕੰਨ।
ਸ੍ਰੀ ਨਾਨਕ ਕੀ ਸੰਗਤ ਜੋਈ, ਦੂਰ ਦੂਰ ਤੇ ਆਵਤ ਤੇਰੀ।
ਤੇ ਹੁਣ ਕਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾਲੂ ਦਾਤਾ ਜੀ, ਜਿਨ੍ਹਾਂ ਨੇ ਦੂਰ ਦੁਰਾਡੇ ਉਦਾਸੀਆਂ, ਚਾਰ ਉਦਾਸੀਆਂ ਕੀਤੀਆਂ, ਜਿੱਥੇ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪਹੁੰਚ ਕੀਤੀ, ਉਥੇ ਹੁਣ ਦੂਰ ਦੁਰਾਡੇ ਦੀਆਂ ਜਿਹੜੀਆਂ ਸੰਗਤਾਂ ਨੇ ਨਾ ਉਹ ਚੱਲ ਕੇ ਆਉਂਦੀਆਂ ਨੇ, ਤੇ ਉਹਨਾਂ ਨੂੰ ਪਤਾ ਲੱਗਦਾ ਕਿ ਸਤਿਗੁਰ ਸੱਚਖੰਡ ਪਿਆਨਾ ਕਰ ਗਏ ਨੇ, ਤੇ ਪਿੱਛੇ ਆਪਣੀ ਵਡਿਆਈ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਦੇ ਗਏ ਨੇ। ਉਹ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਦੇ ਭਵਰੇ, ਜਿਨ੍ਹਾਂ ਸੰਗਤ ਕੀਤੀ ਗੁਰੂ ਨਾਨਕ ਦੇਵ ਮਹਾਰਾਜ ਚਰਨਾਂ ਦੀ, ਉਹ ਮੇਰੇ ਸਾਹਿਬ ਦਾ ਅਦਲ ਸਤਿਕਾਰ ਕਰਦੇ ਨੇ।
ਦਰਸ਼ਨ ਪਰ ਸਹਿਬਾਂ ਚਿੱਤ ਪਾਵੇ, ਬੌਰ ਆਪਣੇ ਸਦਨ ਸਿਧਾਵੇ।
ਨੇੜੇ ਰਹਿਣ ਵਾਲੇ ਖਾਲੀ ਨੇ, ਪਰ ਦੂਰ ਤੋਂ ਕਾਬਲ ਕੰਧਾਰ ਤੋਂ ਜਿਹੜੀਆਂ ਗੁਰਸੰਗਤਾਂ ਨੇ ਉਹ ਪਹੁੰਚ ਰਹੀਆਂ ਨੇ, ਤੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਹਰ ਹੁਕਮ ਸਿਰ ਮੱਥੇ ਪ੍ਰਵਾਨ ਕਰਨਾ ਤੇ ਆਪਣੇ ਜੀਵਨ ਅੰਦਰ ਬਚਨਾਂ ਨੂੰ ਧਾਰਨ ਕਰ ਲੈਣਾ, ਜੋ ਗੁਰੂ ਨੇ ਆਖਣਾ ਉਹਨਾਂ ਬਚਨਾਂ ਨੂੰ ਕਮਾਉਣ ਵਾਲੇ ਬਣਨਾ।
ਚੌਧਰੀ ਤੁਸੀਂ ਗਿਰਾਓ, ਪਾਓ ਭਗਤ ਕੋ ਲਖੈ ਨਾ ਥਾਓ।
ਹੁਣ ਖੰਡੂਰ ਸਾਹਿਬ ਦਾ ਇੱਕ ਚੌਧਰੀ ਸੀ ਇਥੋਂ ਦਾ ਰਹਿਣ ਵਾਲਾ, ਜਿਹੜਾ ਭਗਤੀ ਭਾਵਨਾ ਰਤਾ ਭਰ ਵੀ ਜਾਣਦਾ ਨਹੀਂ ਸੀ ਕਿ ਭਗਤੀ ਕੀ ਹੁੰਦੀ ਏ, ਜਪ ਤਪ ਕੀ ਕਹਿ, ਇਹ ਰਤਾ ਭਰ ਵੀ ਚੌਧਰੀ ਨਹੀਂ ਜਾਣਦਾ।
ਨਿਤਾ ਪ੍ਰਤੀ ਬਹੁਤੋ ਮਦ ਪਾਨੀ, ਸਭ ਕੋ ਕਥੈ ਖੋਟ ਮਦ ਬਾਨੀ।
ਹਰ ਵੇਲੇ ਮਦ ਨਸ਼ੇ ਵਿਚ ਗੁਲਤਾਨ ਰਹਿੰਦਾ ਕਹਿ, ਸ਼ਰਾਬ ਹਰ ਵੇਲੇ ਇਹਦੇ ਨਕਾ ਨਕ ਭਰਿਆ ਰਹਿੰਦਾ, ਤੇ ਫਿਰ ਇਹ ਮਦ ਪੀ ਕਰਕੇ ਇਹਨੂੰ ਆਪਣੀ ਸ਼ੁੱਧ ਬੁੱਧ ਨਹੀਂ ਰਹਿੰਦੀ, ਭੈੜੇ ਕਬੋਲ ਜਿਹੜੇ ਨੇ ਨਾ ਖੋਟੇ ਬਚਨ ਬੋਲਦਾ ਏ।
ਮਿਰਗੀ ਰੋਗ ਹੁਤੋ ਤਿਸ ਭਾਰੀ, ਵਿਆਕਲ ਕਰੈ ਉਠੈ ਜਿਸ ਘਰੀ।
ਇਸ ਚੌਧਰੀ ਨੂੰ ਨਾ ਫਿਰ ਮਿਰਗੀ ਦਾ ਰੋਗ ਸੀ, ਤੇ ਜਦੋਂ ਇਸ ਰੋਗ ਨੇ ਉੱਠਣਾ ਤੇ ਇਹਨੇ ਬਹੁਤ ਉਤਾਵਲੇ ਹੋਣਾ, ਕਾਲੇ ਪੈ ਜਾਣਾ, ਰਤਾ ਭਰ ਵੀ ਇਹਨੂੰ ਸ਼ਾਂਤੀ ਨਾ ਰਹਿਣੀ, ਆਪਣੀ ਸ਼ੁੱਧ ਬੁੱਧ ਭੁੱਲ ਜਾਣੀ, ਬਹੁਤ ਵਿਆਕੁਲ ਤੜਫਣਾ ਇਸ ਚੌਧਰੀ ਨੇ।
ਇੱਕ ਦਿਵਸ ਤਿਸ ਕੇ ਮਨ ਆਈ, ਸੁਣ ਪਿਕ ਸ਼੍ਰੀ ਅੰਗਦ ਵਧਿਆਏ।
ਇੱਕ ਦਿਨ ਇਸ ਚੌਧਰੀ ਦੇ ਮਨ ਵਿਚ ਵੀ ਆ ਗਿਆ ਕਿ ਭਾਈ ਸਾਰੇ ਜਾਂਦੇ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿਚ, ਸਾਡੇ ਨਗਰ ਵਿਚ ਗੰਗਾ ਵਹਿ ਰਹੀ ਏ ਤੇ ਅਸੀਂ ਖਾਲੀ ਲਗੇ ਫਿਰਨੇ ਆ। ਇਹਦੇ ਮਨ ਵਿਚ ਆਇਆ ਕਿ ਮੈਂ ਵੀ ਸੰਗਤ ਕਰਾਂ ਮਹਾਰਾਜ ਜੀ ਦੀ।
ਤਬ ਸਮੀਪ ਗੁਰ ਕੇ ਚੱਲ ਆਇਓ, ਆਪਣੇ ਸਰਬ ਬਿਰਤਾਂਤ ਸੁਣਾਇਓ।
ਇਸ ਤਰ੍ਹਾਂ ਨਾ ਫਿਰ ਚੱਲ ਕੇ ਮਹਾਰਾਜ ਦੇ ਚਰਨਾਂ ਵਿਚ ਪਹੁੰਚਿਆ ਤੇ ਆਪਣਾ ਬਿਰਤਾਂਤ ਜਿਹੜਾ ਨਾ ਆਪਣਾ ਜੀਵਨ ਦੇ ਬਾਰੇ ਉਹ ਸਭ ਕੁਝ ਮੇਰੇ ਸਤਿਗੁਰਾਂ ਨੂੰ ਦਰਸ਼ਨਾ ਕੀਤਾ।
ਆਪ ਤਪਾ ਜੀ ਪਰਮ ਕਿਰਪਾਲ, ਸਭ ਪਾਖੇ ਤੁਮ ਸੁਜਸ ਵਿਸਾਲ।
ਹੁਣ ਇਹ ਕਹਿ ਰਿਹਾ ਮਹਾਰਾਜ ਤੁਸੀਂ ਤਪਾਓ ਤੇ ਤੁਹਾਨੂੰ ਸਾਰੇ ਤੁਹਾਡਾ ਆਦਰ ਸਤਿਕਾਰ ਕਰਦੇ ਨੇ, ਬਹੁਤ ਆਪ ਜੀ ਦਾ ਜਸ ਕਰਦੇ ਨੇ, ਤੁਹਾਨੂੰ ਸਾਰੇ ਵੱਡੇ ਆਖਦੇ ਹਨ।
ਰੋਗ ਅਧਿਕ ਮੇਰੇ ਤਨ ਮਾਹੀ, ਕਰੋ ਕਿਰਪਾ ਜਿਮ ਇਹ ਮਿਟ ਜਾਈ।
ਬਹੁਤ ਵੱਡਾ ਰੋਗ ਗੁਰੂ ਅੰਗਦ ਸਾਹਿਬ ਮਹਾਰਾਜ, ਮੈਨੂੰ ਇਹ ਮਿਰਗੀ ਦਾ ਦੌਰਾ ਪੈਂਦਾ ਲਗਾ ਹੋਇਆ, ਤੇ ਆਪ ਕਿਰਪਾ ਕਰੋ ਕਿ ਮੇਰਾ ਇਹ ਰੋਗ ਮਿਟ ਜਾਏ, ਐਸਾ ਕੋਈ ਮਹਾਰਾਜ ਉਪਦੇਸ਼ ਬਖਸ਼ੋ।
ਤਬ ਪ੍ਰਤੀਤ ਔਰ ਮੋਕੋ ਆਵੇ, ਜਿਮ ਇਹ ਕੀਰਤ ਬ੍ਰਿੰਦ ਸੁਣਾਵੇ।
ਮਹਾਰਾਜ ਜਿਵੇਂ ਇਹ ਬ੍ਰਿੰਦ ਤੁਹਾਡੇ ਸਿੱਖ ਤੇ ਬਹੁਤ ਲੋਕ ਤੁਹਾਡੀ ਉਪਮਾ ਕਰਦੇ ਨੇ, ਤੇ ਮਹਾਰਾਜ ਮੈਨੂੰ ਪ੍ਰਤੀਤ ਤਾਂ ਆਵੇਗੀ ਜਦੋਂ ਮੇਰਾ ਰੋਗ ਕੱਟਿਆ ਜਾਏਗਾ। میرا روگ کٹیا جائے گا جیڑا میں باہروں جس سننا پیا وا اے مہاراج مینو تا بھاونا بنے گی آپ وڈے مالک کو
سن کرپال اے بات بخانا جے کر تیاگ دے مد پانا
مہاراج جی کہن لگے بھائی جیڑا اے مد نشہ تو شراب دا سیون کرنا اے چھڈ دے تے تیرا روگ بھی جڑا او بھی مٹ جاوے گا
جے آئے سو لنگے کت کالا کرے پان مد ہوئے نہ چالا
تے جے توں پھر اس مد نو شروع کر لیا جڑا تیرے کولوں اسی ٹالیا اے تیرے تے پھر پائی خاوی ہو جاوے گا
سب مرگی ہوئے تن آن جس تے بنس جائے تب پرار
جے بھائی توں پھر مد پینی شروع کر دیتی بعد وچ پھر اے نشے دا ورتوں کیتی تے تیرے تے اے مرگی پھر پے گی پھر بچے گا نہیں جدوں پھر مرگی آ گئی تے اینے تیرے پرانا دا گھات کر دینا اے
سن بندن کر سدن سدارا تیاگ دین مد پان کدارا
تے بندنا بینتی کر کے جدوں بچن مل گیا مہاراج کولوں تے بچن ملیا تے بندنا بینتی کر کے گھر چلا گیا اے مد شراب پیندا اینے شراب مد پینی چھڈ دتی
روگ مرگی کو پیو بناسا سدا اروگی ہوئے ہلاسا
اے مرگی دا روگ جیڑا سی نا اے دا ختم ہو گیا نما نروا کنچن ورگا شریر بن گیا ایسا تھوڑے ہی دنا وچ اے تیڈی پاری کرپا ہو گئی نظرو نظری گرو انگد صاحب مہاراج نے نخال کر دیتا روگاں وچ گرسے کوئے نو روگ رہت کر دیتا
چرنکال سکھ بھوگیو پینا من کٹھور نے کین پتینا
بہت سمے ہن شریر کر کے تن کر کے تے سکھ مانیا پر من وچ او جڑیاں بخششاں نے نا جیڑا خزانہ من وچ وساونا ہے گرو انگد صاحب مہاراج جی دے چرن اونا بخششاں اسیساں نوں اپنے من تے لاگو کرنا او من وچ اسیساں نہ بچیاں شریر کر کے بہت سماں سکھ مانیا پر من کٹھور پتھر وانگو ہی بنیا ریکھا
بھول گئے او جڑ گر کے بین پتا نہار لین بھی نین
پر ہن اے گرو کے بچنا نو بھول گیا بچن بھلا دیتے مہاراج سچی سرکار دے بچن بھول گیا اپنی اکھاں نال پتا بھی ویخ لیا نگاریا بھی کہ میں روگ وچ مینو اے مرگی دا روگ ہے پر شریر نواں نروا پیا اپنی خڈ بیتی شریر نال کٹی اکھاں نال ویکھدیاں کویاں او وی بھل گیا اس کر کے بھائی اس لئی بابا کبیر صاحب جی آکھدے کبیر من جانت سب بات جانت کی اوگن کرے کاہے کی کشلات ہاتھ دیپ کوئے پرے من ساریاں گلاں جاندا ہے اینو برے تے بھلے دی وچار دا پتہ ہے تے اپنے خات وچ دیپک ہوندیاں کوئی آج بندہ پھر خوہ وچ ڈگ پے اے دوش کسے دا نہیں دوش بندے دا اپنا ہی اس لئی سب کچھ جاندا کویا پتا چنگی طرح پر پھر بھی اینے اپنی من دی مرضی نو ورتیا
ایک دن شیام کٹا کمڈائی پئی ٹھنڈ بوندے برکھائی
ایک دن کالی کٹا جڑی اینا اشمان وچ چڑی تے ایسا بدلاں دے وچوں توڑی رتا پار جڑی اینا او بوندا بوندی کوئی جدے نال ٹھنڈ جی ورت گئی
چلے بایو سکھ دیون ہاری مدر مدر گرجت کٹ کاری
تے خوا جڑی اینا پون او چل دی کن ਤੇ ਮਿੱਟੀ ਮਿੱਟੀ ਇਸ ਤਰ੍ਹਾਂ ਹਵਾ ਚੱਲਦੀ ਏ ਤੇ ਬਿਜਲੀ ਜਿਹੜੀ ਇਹਨਾਂ ਉਹ ਕੜਕਦੀ ਕਹਿਣ। ਇਸ ਤਰ੍ਹਾਂ ਦਾ ਪ੍ਰਮਾਤਮਾ ਵੱਲੋਂ ਹੀ ਐਸਾ ਦ੍ਰਿਸ਼ ਬਣ ਗਿਆ, ਵਾਤਾਵਰਨ ਬਣ ਗਿਆ, ਐਸਾ ਜਦੋਂ ਮਾਹੌਲ ਬਣ ਗਿਆ,
ਤਬ ਹੀ ਮਦਰਾ ਲੀਨ ਮੰਗਾਈ ਉਮਗਿਓ ਰਿਦਾ ਰਿਓ ਲੈ ਜਾਈ।
ਉਸ ਵੇਲੇ ਹੁਣ ਇਸ ਚੌਧਰੀ ਨੇ ਨਾ ਉਹ ਮਦਰਾ ਸ਼ਰਾਬ ਮੰਗਾ ਲਈ ਤੇ ਮਨ ਅੰਦਰੋਂ ਕੀਤਾ ਕਿ ਮਣਾ ਹੁਣ ਇਹ ਤੂੰ ਪੀ ਲੈ। ਇਹਦੇ ਕੋਲੋਂ ਧੀਰਜ ਅੰਦਰ ਦਾ ਟਿਕਾ ਜਿਹੜਾ ਨਾ ਉਹ ਨਾ ਬਣਿਆ ਤੇ ਇਹਨੇ ਮਦ ਦਾ ਸੇਵਨ ਕਰ ਲਿਆ।
ਕਰਿਓ ਪਾਨ ਮੁਖ ਨੁਕਲ ਮੰਗਾਏ ਖਾਵਤ ਚੜਿਓ ਅਮਲ ਉਰ ਛਾਏ।
ਹੁਣ ਇਸ ਤਰ੍ਹਾਂ ਜਦੋਂ ਸ਼ਰਾਬ ਪੀ ਲਈ ਤੇ ਕੁਝ ਨਾਲ ਹੋਰ ਵੀ ਸਾਜੋ ਸਮਾਨ ਮੰਗਾ ਲਿਆ, ਸ਼ਰਾਬ ਪੀਤੀ ਤੇ ਜਿਹਦੇ ਨਾਲ ਇਹਨੂੰ ਬਹੁਤ ਭਾਰੀ ਨਸ਼ਾ ਹੋ ਗਿਆ।
ਜਾਏ ਅਰੂਡਿਓ ਬਹੁਰ ਅਟਾਰੀ ਪਿਖਨ ਬਹਾਰ ਬਰਖਤ ਬਾਰੀ।
ਆਪਣੀ ਨਾ ਉੱਚੀ ਅਟਾਰੀ ਤੇ ਚੜ ਗਿਆ ਤੇ ਵੇਖ ਰਿਹਾ ਕਿ ਵਰਖਾ ਹੋ ਰਹੀ ਕੈ।
ਗੁਰਦਿਸ਼ ਉੱਚੇ ਕਹਿਓ ਪੁਕਾਰਾ ਕਰ ਮਦ ਪਾਨ ਭਇਓ ਮਤਵਾਰਾ।
ਉੱਚੀ ਆਵਾਜ਼ ਵਿਚ ਮੇਰੇ ਸਾਹਿਬ ਕਿਰਪਾਲੂ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਦਰ ਵੱਲ ਵੇਖ ਕਰਕੇ ਇਹਨੇ ਉੱਚਾ ਆਖਿਆ ਕਿ ਮੈਂ ਮਦ ਪੀ ਲਿਆ ਤੇ ਮਦ ਹੰਕਾਰੀ ਵਿਰਤੀ ਨਾਲ ਇਹਨੇ ਉੱਚੀ ਪੁਕਾਰ ਕੀਤੀ।
ਗੱਬਾ ਹਟਾਇਓ ਹੁਕਮ ਤੁਮਾਰਾ ਬੂੰਦੈ ਬਰਖਤ ਬੜੀ ਬਹਾਰਾ।
ਤੇ ਉੱਚੀ ਆਵਾਜ਼ ਵਿਚ ਕਿਹਾ ਤਪਾ ਜੀ ਮੈਂ ਤੁਹਾਡਾ ਜਿਹੜਾ ਹੁਕਮ ਏ ਉਹਨੂੰ ਟਾਲ ਦਿੱਤਾ, ਕਹਿਣ ਤੁਹਾਡੀ ਆਗਿਆ ਭੰਗ ਕੀਤੀ ਏ। ਵੇਖੋ ਇਹ ਕਿੰਨੀ ਬੂੰਦਾ ਬਾਂਦੀ ਹੋ ਰਹੀ ਏ, ਕਿੰਨੀ ਸੋਹਣੀ ਇਹ ਰੁੱਤ ਬਣ ਆਈ ਏ।
ਰਿਓ ਨਾ ਜਾਏ ਮੋਹੇ ਤੇ ਕੈਸੇ ਪਾਵਤ ਅਪ ਪ੍ਰਮੋਦ ਮੈਂ ਐਸੇ।
ਹੁਣ ਮੇਰੇ ਤੋਂ ਰਹਿਆ ਨਹੀਂ ਜਾ ਰਿਹਾ, ਹੁਣ ਮੈਂ ਕਿਵੇਂ ਅੰਦਰ ਦਾ ਧੀਰਜ ਧਰਾਂ ਕਿ ਮੇਰਾ ਅੰਦਰ ਸੜ ਵੱਲ ਰਿਹਾ ਕੈ।
ਸ਼੍ਰੀ ਅੰਗਦ ਸੁਨ ਬਿਗਸੇ ਤਬੈ ਕਯੋ ਸੁਚੇਤ ਹੋ ਤੂੰ ਅਬੈ।
ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੋ ਇਕ ਰਸ ਬਿਰਤੀ ਵਿਚ ਰਹਿਣ ਵਾਲੇ ਨੇ, ਇਹ ਮੂੜ ਮਤੀ ਨੇ ਆਵਾਜ਼ ਉੱਚੀ ਦਿੱਤੀ, ਮਹਾਰਾਜ ਕਹਿ ਰਹੇ ਨੇ ਤੈਨੂੰ ਉਦੋਂ ਹੀ ਅਸੀਂ ਬਚਨ ਕਹਿਨੇ ਤੇ ਭਾਈ ਹੁਣ ਤੂੰ ਸਾਵਧਾਨ ਹੋ ਜਾ।
ਛੁੱਟ ਮਿਰਗੀ ਆਈ ਦਿਸ਼ ਤੈ ਹੁਕਮ ਹਟਾਉਣ ਕੀ ਨਸਮੋਏ।
ਉਹ ਰੋਗ ਮਿਰਗੀ ਦਾ ਹੁਣ ਤੇਰੇ ਵੱਲ ਆ ਗਿਆ ਕਿ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਤੇਰੇ ਵੱਡੇ ਭਾਗਾਂ ਨਾਲ ਤੇਰਾ ਰੋਗ ਖਤਮ ਹੋਇਆ ਹੈ, ਉਹ ਹੁਣ ਰੋਗ ਮਿਰਗੀ ਦਾ ਤੇਰੇ ਵੱਲ ਆਇਆ। ਤੂੰ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਨੂੰ ਮੋੜਿਆ, ਅਣਗਹਿਲੀ ਕੀਤੀ, ਆਗਿਆ ਨੂੰ ਭੰਗ ਕੀਤਾ, ਉਹ ਹੁਣ ਮਿਰਗੀ ਆਪਣੀ ਸੰਭਾਲ ਲੈ।
ਬਾਂਦੀ ਹੋਤੀ ਹੁਕਮ ਕੀ ਇਹੀ ਹੁਕਮ ਨਾ ਰਿਓ ਟਿਕੈ ਅਬ ਕੇਹੀ।
ਇਹ ਹੁਕਮ ਦੇ ਵਿਚ ਬੱਜੀ ਕੋਈ ਸੀ ਤੇ ਜਿਹੜੀ ਹੁਕਮ ਵਿਚ ਬੱਜੀ ਕੋਈ ਏ ਨਾ, ਤੇ ਭਾਈ ਜਦੋਂ ਬੰਦਾ ਮਾਲਕ ਪੂਰੇ ਗੁਰੂ ਦਾ ਹੁਕਮ ਟਾਲ ਦਿੰਦਾ ਤੇ ਫਿਰ ਹੁਕਮ ਵਿਚ ਹੀ ਸਭ ਕੁਝ ਵਰਤ ਜਾਂਦਾ। ਵੱਡੇ ਦਾ ਹੁਕਮ ਟਾਲਾਂਗੇ ਤੇ ਜੋ ਬਚਨ ਕਹਿਨੇ ਭਾਈ ਉਹਨਾਂ ਬਚਨਾਂ ਨੇ ਵਰਤ ਜਾਣਾ ਤੇ ਬਚਨ ਦੇ ਸੂਰੇ ਬਣਨਾ। ਹਰ ਬਚਨ ਨੂੰ ਗੁਰੂ ਅੰਗਦ ਸਾਹਿਬ ਨੇ ਕਮਾਇਆ ਤੇ ਅੱਜ ਉਹ ਬਚਨ ਕਿ ਭਾਈ ਜਿਹੜਾ ਪਹਿਲਾਂ ਤੈਨੂੰ ਆਖਿਆ ਜੇ ਹੁਕਮ ਨੂੰ ਤੋੜਿਆ ਉਹ ਹੁਕਮ ਵਿਚ ਬੱਜੀ ਸੀ ਤੇ ਹੁਣ ਭਾਈ ਉਹ ਹੁਕਮ ਵੀ ਟੁੱਟ ਗਿਆ ਏ।
ਤਤ ਛਿਰ ਉੱਠੀ ਚੌਧਰੀ ਜਾਏ ਗਿਓ ਅਟਾਰੀ ਤੇ ਉੱਠ ਲਾਏ।
ਉਸ ਵੇਲੇ ਜਦੋਂ ਇਸ ਮਿਰਗੀ ਨੇ ਘਰ ਕੀਤਾ ਉੱਚੀ ਉਟਾਰੀ ਤੋਂ ਇੱਕੋ ਦਮ ਇਹ ਚੌਧਰੀ ਤੜਫਿਆ ਤੇ ਉੱਚੀ ਉਟਾਰੀ ਤੋਂ ਚੜਿਆ ਹੋਇਆ ਥੱਲੇ ਡਿੱਗ ਪਿਆ।
ਸ਼ੀਸ ਧਰਾ ਪਰ ਲਾਗਿਓ ਜਬੈ ਫੂਟਿਓ ਨਿਕਸ मीज ते सब
इको दम थले डिगा एदा सिर जेड़ा ना धरती ते वजा ते मेज जेड़ी एना शरीर दे विचों बाहर आ गई
तब छिन मरियो मुगज दुख पाए लियो संबंधन जियो जलाए
बहुत तड़पिया उस वेले तत् क्षण एदी मौत हो गई संबंधी रिश्तेदारा ने उस वेले शरीर नु दा संस्कार कर दिता
सोरछा सतगुर सो उपहास करे गर्भ धर मूड मत
हुण जेड़ा गुरु वाल वेख के हसदा गुरु नु टिचरा करदा ते ओदी ऐसी ही दुर्गति कुंदी है
सचिन होए विनाश पर नरक मर के अब गत
तो इस तरह फिर भाई मर के कोई अगे बैकुंठ नहीं नरकां विच ही जावेगा
जो पई एक सेवक संगत के माहे कयो न माने सेवा नाए
एक गुण गुरु का प्यारा सेवादार महाराज दे चरणा विच रहिंदा पर कहना नहीं मानदा ना किसे दे कहन ते ए सेवा करदा है
किसके कहे तैल न करे चिरंकाल तिन असबिद करे
सो इस तरह किसे दे कहन नाल सेवा नहीं करनी इस तरह दी बहुत समय तो अपने मन विच ने विचार धारण कीती है
जो गुर कहे काज सो करही आन बात को कान न धरही
जेड़ा वचन गुरु अंगद साहब जी कहंदे ने ओ ते करदा है पर किसे होर दा वचन अपने जीवन विच नहीं धारण करदा
जे गुर कहे काज सो करे आन बात के कान न धरे
जेड़ा वचन गुरु ने कहना ओ कर लेना ते होर पासे ना चलना
गुर संगत में पलो हटावन भजन टहल कर काल बितावन
सो इस तरह कौन गुरु की संगत दे विच गुरु दा वचन कोई कोणा ओ ते कर लेना पर बहुत समा अजाई की एदा लंघना
एक दिन श्री बुढ़े बच कहे गुर संगत में पलो हट रहामन भजन टहल कर काल बितावन
एक दिन एनु बाबा बुढ़ा जी ने वेख लिया के भाई तू गुरु जो आखदा ओ ते करना है नहीं ते तू बैठा रहना तेनु वेख्या बहुत समा अजाई तेरा संगत विच रहिंदिया कोया बतीत कोया आए
बैठे दे काज किस आए भजन टहल कर छो है न कोई मृत्यु जब पाए
बैठिया दस भाई शरीर का दे काम दा एक दिन ए शरीर नु मौत ने घर कर जाना है
कहन लगियो गुरवाक कहे जिम टहल करो किस काल भले किम
अगो कह लगा बाबा बुढ़ा जी जिवें मेनू गुरु दा वचन होवेगा ते मैं उस वेले टहल सेवा विच लग जावांगा
कयो अपर को मानो नाई ये निश्चय मेरे मन माई
ते मैं किसे दा होर दा वचन नहीं मानदा मेरे मन विच एही निश्चा कै
होर तिसे बीता चिरकाल एक दिन बोलियो श्री गुरु नाल
इस तरह कोणा बहुत समा इस तरह बैठिया होया बतीत हो गया ते एक दिन मेरे सतगुरु नाल वचन बिलास कोए
बहुत दिवस को मैं अब लाखी निज मुक्ते कच सेव ना पाखी
वचन कह महाराज बहुत दिना तो मैं अबलासी खां सेवा दा ते महाराज कोई सेवा जेड़ी है ना निज मुख ते कस सेव ना पाखी तुसी महाराज अपने मुख तो कोई सेवा नहीं मेनू बख्शी
करियो बात तब बेपरवाह अग्न जरो ए सेवा आए
उस वेले मेरे बेपरवाह सतगुरु सच्चे पातशाह ने वचन कह के भाई तेरे वास्ते सेवा एक ही है के तू अपने आप नू आग दे विच साड़ दे के अपने आप नू तू अगन भेट कर दे तेनू सेवा ए है। हुण वेखो सेवा दे प्रथाए एक महापुरुष बाबा बुढ़ा जी ने वचन कहने ते बाबा बुढ़ा जी दे वचना नू पलटाया पर हुण गुरु वालों सेवा मिली ते जदों गुरु ने सेवा बख्श दिती के भाई अपने आप नू अगन भेट कर दे।
हुण गवनियो बन के माही लकड़ी करी बतोर नताई
उस वेले ना महाराज जी दा हुक्म मन के सुन लई सेवा ते जंगल विच चला गया जाके लकड़ा जेड़ियां ने ना उकठियां कर लिया।
अगन पर जुलत हेर कर डरियो गुर बच पर ने टिकियो करियो
लकड़ा कठियां करके चीखा बना लई ते उनू आग ला दिती ते जदो लांबू लगा चिखा नू ते वेख के आग दा बहुत वड्डा लांबू ते पै आ गया। गुरु बचना ते निश्चा नारिया जेड़ा आखदा सी ते जो गुरु आखदा मैं ओ करना वा किसे होर दा कहना नहीं मनदा पर हुण गुरु बचना तो तेनू भरोसा ना रह गया लांबू लगा होया वेख के पै पीत हो गया।
एक तस्कर चोरी को माल लियो जात आयो तिस काल
उस वेले कोई तस्कर चोर कोलो लंघ रहा सी वो भारी माल लुट के ओ कोल आया।
एक अचरज को पूछन करियो ये क्या कर ते खरियो
ओ चोर जेड़ा सी ना किते उन्हें पूछ लिया के भाई तू इथे की करना पिया आग दे कोल खड़ा पिया ए की तू इते अचरज ए खेड कर दे आकै
गुर को बच मोको तिन कयो जरो अगन अब जाए न दयो
ए कह लगा चोर नू के मेनू मेरे गुरु वालों वचन होया के तू आग विच सड़ जा पर हुण इस आग दे विच मेरे तो सड़िया नहीं जांदा जरो अगो अगन अब जाए न दयो गुरु वालों हुक्म हो गया कि आग विच सड़ जा पर मैं हुण ए लांबू लगा वेखना वा ते मेरे तो नहीं सड़िया जांदा।
जिसको गर्भ विनाश नहीं बोलियो तस्कर होए सुचेत
हुण वेखो तिसको गर्भ विनाशन केत हुण एदा भय डर जेड़ा सी ना ओ दूर करन वास्ते चोर जेड़ा ना ओ सुचेत हो गया ओदे ते कृपा हो गई ओ बोलिया
मैं कल मल कीने समदाए या जरे ते सब मिट जाए
ओ चोर ते कृपा हो गई कहन लगा मैं ते पापियां चोरियां डाके कर मारने मेरा ए नित दा कर्म है मैं एदे विच सड़ जांगा ते मेरिया चोरियां डाके जिन्ने पाप ने ओ भी एदे विच सड़ जानगे।
मोते दर्द सर्ब अब लेवो श्री गुरु वाक मोल मुझ देवो
ओ चोर कहन लगा के भाई सिखा तू एवे कर आ धन पदार्थ जेड़ा ना माल मैं लुट के लाया वा ए तू मेरे कोलो लै लै ते वटे मेनू मुल दे जेड़ा वचन ने ना तू गुरु कोलो लिया अपने कोलो ओ वचन मेनू दे दे।
सुन कै तन लीनत ललचाए तब तस्कर तन बीन जलाए
उस तरह हुण अंदर लालच बिरती आ गई चोर कोलो तन लै लिया ते चोर ने अपना जेड़ा तन सी ना तब तस्कर तन दीन जलाए अगन भेट कर दिता अपने शरीर नू इस चोर ने।
सुरपुर ते विमान चल आवा सादर कह के तुरत जवाबा
उस वेले सुरपुर तो एक विमान आया ते इन्हे अपनी अखी वेखिया बहु अदब सत्कार नाल उस चोर नू बिठाया गया।
सुख अनंत में जाए रहे है गुर बचते अग दे दयो है
सुख आनंद दे विच चोर समा गया गुरु बचना दे नाल सारे पापा दा विनाश हो गया।
लोभ तार सिख गमनियो घर को गयो 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 नर्द में तीन लख तस्कर।
लोभ दा प्रेरिया जदों ए सिख अपने घर नूं गया ते रस्ते विच जांदियां कोया मनुखा ने ना चोर समझ के सिख नूं फड़ लिया।
कोटवार को कयो अगारी तिन देखत ही गिरा उचारी।
कोतवाल कोल बंदे लाए गए ते वेखदे ही कोतवाल ने बचन कहिया।
छीन लियो तिसते सब माल फांसी दियो जाए तत्काल।
एदे कोलों सारा धन माल लै लो ते एनू पाई फांसी ते लटका दवो।
हुक्म मान फांसी तिस दीना मूरख मरियो धर्म ते हीना। मूरख मरियो धर्म ते हीना।
इस लई कौन हुक्म नाल इनू फांसी कोई ते ओदो मरिया जदों धर्म तो खीना हो गया। धर्म तो खाली हो गया ते जदों बंदा धर्म नू छड़ देंदा है सारा संसार ही फिर लागू हो जांदा है।
गुरु बचन पर जे प्रतीत किसे मिले ऊचो पद नीत।
गुरु बचना ते भरोसा कुंदा ओनु ऊंचा पद प्राप्त कुंदा है।
सजा बाक सर लोभ विसाला पावे नरक तुरत होए काला।
जेड़ा लोभ दा प्रेरिया गुरु दे बचना नु छड़ देंदा ओनु तुरत नरका विच सजा मिलदी है।
दोएरा गुरु संत ते लाभ ते गुरमुख दिन मत जोए।
जेड़े भाई गुरु संत स्वरूप कोलों लाभ लैंदे ने ते गुरमत नु अपने जीवन अंदर दृढ़ कर दे कन।
मन मुख चंचल सिख को सिखी उल्टी होए।
जेड़ा मनमुख ना बनिया अपने आप नु सिख पर जेड़ा चंचल बुद्धि वाला ना ओ हमेशा उल्टी तरफ ही जावेगा।
महिमा सतगुर बचन की देखो पुन परमार।
ए भाई सतगुर दे बचना दी महिमा कवि संतोख सिंह लिख दे ने वेखो प्रमाण देख के महाराज ने एक कृपा की थी।
ए मुख पयो सिख पास इस तस्कर स्वर्ग महान।
जेड़ा सिख अपने गुरु वालों बेमुख होया ओनू फांसी ते लटकाया गया ते जेड़ा चोर सारी उम्र पाप करदिया चोरिया करदिया जीवन बतीत हो गया अंत समय गुरु का वचन मान लिया ओनू मालिक दे चरणा दा प्यार प्राप्त होया। ते भाई महाराज जी दे जीवन दियां वड्डियां वडियाईयां ने कृपा करन गुरु अंगद साहिब महाराज